ਸਲੋਕ ਮਹਿਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਵੀ, ਖੱਪ ਹੋਏ ਖਾਰ, ਕੂੜ ਕੂੜੇ ਨੇਹ ਲੱਗਾ, ਵਿਸਰਿਆ ਕਰਤਾਰ, ਕਿਸ ਨਾਲ ਕੀਤੇ ਦੋਸਤੀ, ਸਭ ਜਗ ਚੱਲਣ ਹਾਰ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ, ਤੁਧਬਾਜ ਕੂੜੋ ਕੂੜ। ਹੁਣ ਇਹ ਸਲੋਕ ਤੁਸੀਂ ਪੜ੍ਹ ਲਿਆ। ਮੈਂ ਕੂੜ ਬਾਰੇ ਬੜਾ ਸੋਚ ਰਿਹਾ ਸੀ, ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਮਝਾ ਦਿੱਤਾ ਵੀ ਕੂੜ ਕਿਉਂ ਆ। ਜਿਹੜੀ ਚੀਜ਼ ਧੋਖਾ ਦੇ ਜਾਏ ਉਹ ਕੂੜ ਹੈ, ਜਿਹੜੀ ਚੀਜ਼ ਅਸੀਂ ਸਮਝੀਏ ਸੱਚ ਹੈ ਅਤੇ ਹੋਵੇ ਝੂਠ ਉਹ ਕੂੜ ਹੈ। ਮਹਾਰਾਜ ਨੇ ਸਮਝਾਇਆ ਮਾਈ ਮਾਇਆ ਛਲ, ਜਿਹੜੀ ਛਲ ਜਾਏ, ਜਿਵੇਂ ਤਮਾਸ਼ਾ ਕਰਨ ਵਾਲਾ ਮਦਾਰੀ ਆਉਂਦਾ। ਇਹ ਪੰਕਤੀ ਤੁਹਾਨੂੰ ਪਤਾ ਹੋਵੇਗੀ, ਬਾਜੀਗਰ ਜੈਸੇ ਬਾਜੀ ਭਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕ ਏਕੰਕਾਰ। ਉਹ ਜਿਤਨਾ ਖਲਾਰਾ ਖਲਾਰਦਾ ਹੈ ਅਸੀਂ ਉਹਦੇ 'ਚ ਫਸ ਜਾਂਦੇ। ਭਗਤ ਰਵਿਦਾਸ ਜੀ ਨੇ ਕਿਹਾ, ਕੌ ਰਵਿਦਾਸ ਬਾਜੀ ਜਗ ਭਾਈ, ਬਾਜੀਗਰ ਸੋਂ ਮੈਂ ਪ੍ਰੀਤ ਬਣਿਆ। ਕਹਿੰਦੇ ਲੋਕਾਂ ਨੂੰ ਬਾਜੀ ਚੰਗੀ ਲੱਗੀ ਹੈ, ਮੈਨੂੰ ਬਾਜੀਗਰ ਚੰਗਾ ਲੱਗਿਆ, ਉਹ ਫਰਕ ਹੈ ਨਹੀਂ। ਜੇ ਤੇ ਇਸ ਮਾਇਆ ਵਿੱਚ ਵਿਚਰਦਿਆਂ ਰਹਿੰਦਿਆਂ ਮਾਲਕ ਚੇਤੇ ਰਹੇ, ਇਹ ਗੁਜਰਾਨ ਹੈ। ਕੁਛ ਥੋੜ੍ਹਾ ਥੋੜ੍ਹਾ ਸਾਨੂੰ ਆਪਣਾ ਇਤਿਹਾਸ ਵੀ ਪੜ੍ਹਨਾ ਚਾਹੀਦਾ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਜਦੋਂ ਕਸ਼ਮੀਰ ਤੋਂ ਮਾਤਾ ਭਾਗ ਭਰੀ ਦੀ ਸ਼ਰਧਾ ਪੂਰੀ ਕਰਕੇ ਆਏ ਨਾ, ਅਤੇ ਇੱਕ ਗੁਜਰਾਤ ਸ਼ਹਿਰ ਪਾਕਿਸਤਾਨ 'ਚ ਰਹਿ ਗਏ, ਕਈ ਮੇਰੇ ਵੀਰ ਜਾਣਦੇ ਹੋਣਗੇ। ਇੱਕ ਗੁਜਰਾਤ ਸੂਬਾ ਹੈ ਸਾਡੇ ਹਿੰਦੁਸਤਾਨ ਦਾ, ਇੱਕ ਗੁਜਰਾਤ ਸ਼ਹਿਰ ਪਿੱਛੇ ਰਹਿ। ਉੱਥੇ ਦਾ ਪੀਰ ਸੀ ਸ਼ਾਹ ਦੌਲਤ, ਗੁਰੂ ਘਰ ਦਾ ਥੋੜ੍ਹਾ ਜਿਹਾ ਸ਼ਰਧਾਲੂ ਵੀ ਸੀ। ਉਹਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 6ਵੇਂ ਜਾਨਸ਼ੀਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਉਹ ਦਰਸ਼ਨ ਕਰਨ ਚਲਾ ਗਿਆ। ਉਹਦਾ ਖਿਆਲ ਸੀ ਵੀ ਕੋਈ ਫਕੀਰ ਹੋਣਗੇ, ਫਕੀਰੀ ਜਿਹਾ ਬਾਣਾ ਹੋਵੇਗਾ, ਪਰ ਜਦੋਂ ਉਹਨੇ ਵੇਖਿਆ ਤਾਂ ਘੋੜੇ 'ਤੇ ਸਵਾਰ ਨੇ, ਇਹਨਾਂ 'ਤੇ ਦੋ ਕਿਰਪਾਨਾਂ ਵੀ ਪਾਈਆਂ ਨੇ, ਰੱਕਲ ਕੀ ਵੀ ਲਾਈ ਹੈ, ਅਤੇ ਗੁਰੂ ਸਾਹਿਬ ਦਾ ਪਰਿਵਾਰ ਵੀ ਨਾਲ ਸੀ। ਗੁਰੂ ਹਰਗੋਬਿੰਦ ਸਾਹਿਬ ਦੇ 5 ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਤੇਗ ਬਹਾਦਰ, ਇੱਕ ਸਪੁੱਤਰੀ ਵੀ ਸੀ ਬੀਬੀ ਬੀਰੋ ਜੀ। ਉਹ ਵੇਖ ਕੇ ਨਾ ਤੇ ਉਹਨੇ ਬੜਾ ਨੱਕ ਮੂੰਹ ਜਿਹਾ ਵੱਟਿਆ, ਆਂਦਾ ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ। ਅਤੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਕਹਿਣਗੇ, ਪੀਰ ਜੀ ਧਿਆਨ ਨਾਲ ਸੁਣੋ, ਇਹ ਗੁਰੂ ਨਾਨਕ ਦਾ ਘਰ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਦਰਗਾਹ ਵਿੱਚ ਕਰਨੀ ਪਰਵਾਹ। ਪੀਰ ਜੀ ਦੀ ਤਸੱਲੀ ਹੋ ਗਈ, ਅਸੀਂ ਵੀ ਸਮਝੀ। ਕੋਈ ਮਾਇਆ ਨੂੰ ਤਿਆਗ ਕੇ ਜਾਂ ਮਾਇਆ ਦੇ ਤਿਆਗਣ ਦਾ ਪਖੰਡ ਕਰਕੇ ਕੰਮ ਨਹੀਂ ਚੱਲਣਾ, ਇਹਨੂੰ ਅਸਲੀਅਤ ਸਮਝੀ। ਕਿਉਂਕਿ ਬਾਣੀ 'ਚ ਲਿਖਿਆ, ਕਹੋ ਕਬੀਰ ਜਿਸ ਉਧਰ ਤਿਸ ਮਾਇਆ। ਮੈਂ ਇੱਕ ਜਗ੍ਹਾ ਇੱਕ ਡੇਰੇ 'ਤੇ ਚਲਾ ਗਿਆ, ਮੈਂ ਨਾਮ ਨਹੀਂ ਲੈਣਾ ਕਿਉਂਕਿ ਫਿਰ ਉਹ ਭੰਡੀ ਪ੍ਰਚਾਰ ਹੋ ਜਾਂਦਾ, ਖਿਮਾ ਕਰ। ਅਤੇ ਕਈ ਵਾਰੀ ਕਈ ਸ਼ਰਧਾਲੂ ਬੈਠੇ ਹੁੰਦੇ ਨੇ, ਉਹ ਫਿਰ ਕਹਿੰਦੇ ਵਿਗਿਆਨੀ ਜੀ ਤਾਂ ਮੇਰਾ ਇਹ ਮਤਲਬ ਨਹੀਂ ਹੈ। ਮੈਂ ਨਾ ਜਿੱਥੇ ਵੀ ਗੁਰਮਤ ਦੇ ਵਿਰੁੱਧ ਕੋਈ ਕੰਮ ਹੁੰਦਾ ਨਾ, ਉਹਦਾ ਹੁਣ ਸਮਝ ਹੋਣੀ ਚਾਹੀਦੀ। ਮੈਨੂੰ ਉਹ ਲੈ ਗਏ ਅਤੇ ਮੈਂ ਕਿਹਾ ਜੀ, ਕਹਿੰਦੇ ਕੈਸਾ ਆਨੰਦ ਆਇਆ ਜੀ? ਮੈਂ ਕਿਹਾ ਬੜਾ ਆਨੰਦ ਆਇਆ, ਪਰ ਮੈਂ ਕਿਹਾ ਜਿੱਥੇ ਵੇਖਿਆ ਉੱਥੇ ਕੁਝ ਮਨ 'ਚ ਦਿਮਾਗ 'ਚ ਗੱਲਾਂ ਵੀ ਆ ਗਈਆਂ। ਮੈਂ ਕਿਹਾ ਕਿਤੇ ਪੈਸਾ ਕਿਉਂ ਨਹੀਂ ਮੱਥਾ ਟੇਕਣ ਦਾ? ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਭਾਵਨਾ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਸਰਬ ਨਿਧਾਨ ਦਾਨ ਤਾਹੀਂ ਗੁਰੂ ਦੇਤਾ। ਇਹਨਾਂ ਦੇ ਮੱਥਾ ਨਹੀਂ ਟੇਕਣਾ, ਪੈਸਾ ਨਹੀਂ ਦਾਨ, ਕਿਉਂ ਨਹੀਂ? ਕਹਿੰਦੇ ਜੀ ਮਾਇਆ ਦੇ ਝਗੜੇ ਨੇ। ਮੈਂ ਕਿਹਾ ਵਟ ਇਜ਼ ਦੀ ਮਾਇਆ? ਮਾਇਆ ਕਹਿੰਦੇ ਕਿਹਨੂੰ ਨੇ? ਆ ਜਿਹੜੇ ਅਸੀਂ ਚੋਲੇ ਪਾਏ ਨੇ ਜਿਹੜੇ ਵੱਡੇ, ਇਹ ਮਾਇਆ ਨਹੀਂ? ਆ ਜਿਹੜੀ ਕਾਰ ਹੈ ਸੰਤਾਂ ਦੀ, ਇਹ ਮਾਇਆ ਨਹੀਂ? ਜਿਹੜਾ ਕਾਰ 'ਚ ਪੈਟਰੋਲ ਹੈ, ਮਾਇਆ ਨਹੀਂ? ਮਾਇਆ ਨੂੰ ਕੌਣ ਛੱਡ ਸਕਦਾ? ਮਾਇਆ ਦੀ ਅਸਲੀਅਤ ਨੂੰ ਸਮਝੀਏ। ਅਤੇ ਗੁਰਦੇਵ ਕਹਿੰਦੇ ਨੇ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹਲਕਾ ਜਲ। ਤੋ ਜਦੋਂ ਸਾਨੂੰ ਇਹ ਸਮਝ ਆ ਜਾਏਗੀ, ਗੁਰਦੇਵ ਕਹਿੰਦੇ ਨੇ ਸਭ ਕੁਝ ਕੂੜ ਹੈ, ਛਲ ਜਾਣ ਵਾਲਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਬੜੇ ਬੜੇ ਵੱਡੇ ਮਕਾਨ, ਮਹਿਲ, ਮਾੜੀ ਮਾੜੀਆਂ, ਪਹਿਲੇ ਆਮ ਮੰਡਪ ਮਾੜੀ ਕਹਿੰਦੇ, ਹੁਣ ਕੋਠੀਆਂ ਚੁਬਾਰੇ ਕਹਿੰਦੇ, ਪਹਿਲਾਂ ਮੰਡਪ ਮਾੜੀ ਕਹਿੰਦੇ। ਮਹਾਰਾਜ ਕਹਿੰਦੇ ਸਭ ਛਲ ਰੂਪ ਹੈ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਸ, ਉਹਨਾਂ 'ਚ ਰਹਿਣ ਵਾਲੇ ਵੀ ਕੂੜੀ, ਕੂੜ ਸੋਇਨਾ, ਕੂੜ ਰੂਪਾ, ਸੋਇਨਾ ਚਾਂਦੀ ਸਭ ਕੂੜ ਛਲ ਜਾਣ ਵਾਲੇ, ਅਤੇ ਕੂੜ ਪਹਿਨਣ ਹਾਰ, ਇਹਨਾਂ ਨੂੰ ਪਹਿਨਣ ਵਾਲੇ ਅਤੇ ਦਿਖਾਵਾ ਕਰਨ ਵਾਲੇ ਵੀ ਕੂੜ ਨੇ। ਕੂੜ ਕਾਇਆ, ਸਰੀਰ ਵੀ ਕੂੜਾ ਹੈ, ਕੱਪੜੇ ਵੀ ਕੂੜੇ ਨੇ, ਕੂੜ ਰੂਪ ਅਪਾਰ, ਇਹ ਜਿਹੜਾ ਆਪਣੇ ਰੂਪ ਦਾ ਪ੍ਰਗਟਾਵਾ ਕਰਨਾ ਸੋਹਣੇ ਹੁੰਦਾ, ਇਹ ਵੀ ਕੂੜ ਹੈ, ਕਿਉਂਕਿ ਇਹ ਸਦਾ ਤੇ ਕਾਇਮ ਨਹੀਂ ਰਹਿੰਦਾ, ਇਹ ਤਾਂ ਅਦਲ ਬਦਲ ਹੋ ਜਾਂਦਾ ਹੈ। ਤੋ ਫਿਰ ਮਹਾਰਾਜ ਕਹਿੰਦੇ, ਕੂੜ ਮੀਆਂ, ਮੀਆਂ ਜੀ ਕਹਿੰਦੇ ਨਾ ਪਤੀ ਨੂੰ, ਹਸਬੈਂਡ ਨੂੰ ਮੀਆਂ ਕਹਿੰਦੇ ਆ, ਬੀਬੀ, ਇਹਨੂੰ ਬੀਬੀ ਨਹੀਂ ਕਹਿਣਾ, ਬੀਵੀ, ਅੱਖਰ ਬੀਬੀ ਹੈ ਪਰ ਉਹਦਾ ਉਚਾਰਨ ਉਹ ਕਰਨਾ ਜਿਵੇਂ ਮੀਆਂ ਬੀਬੀ ਕਹੀ ਜਾਂਦੀ, ਮੀਆਂ ਵੀ ਕੂੜ ਅਤੇ ਬੀਬੀ ਵੀ ਕੂੜ, ਖੱਪ ਹੋਏ ਖਾਰ, ਸਭ ਖੱਪ ਖੱਪ ਕੇ ਖੁਆਰ ਹੋਏ ਨੇ, ਨਾਸ ਹੋਏ ਨੇ, ਕੂੜ ਕੂੜੇ ਨੇਹ ਲੱਗੇ। ਲਓ ਜਿਹੜੀ ਗੱਲ ਮਹਾਰਾਜ ਸਮਝਾਉਣੀ ਚਾਹੁੰਦੇ ਨੇ ਉਹ ਇਹ ਹੈ ਵੀ ਇਸ ਕੂੜੇ ਜੀਵ ਦਾ ਕੂੜ ਵਿੱਚ ਪਿਆਰ ਲੱਗਿਆ ਅਤੇ ਹੋਇਆ ਕੀ ਹੈ, ਵਿਸਰਿਆ ਕਰਤਾ ਪਰਮੇਸ਼ਰ ਪਰਮੇਸ਼ਰ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੜੇ 63 ਸਲੋਕ ਲਿਖੇ ਨੇ, ਛੋਟੇ ਛੋਟੇ। ਮੈਂ ਉਹਨਾਂ ਦੀ ਇੱਕ ਦਿਨ ਵਿਚਾਰ ਕਰਨ ਲੱਗ ਪਿਆ ਅਤੇ ਇੱਕ ਸਲੋਕ ਮੈਨੂੰ ਬਹੁਤ ਹੀ ਭੁੜ ਗਿਆ। ਉਹਦੇ 'ਚ ਲਿਖਿਆ ਮਹਾਰਾਜ ਨੇ ਵੀ ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀ। ਬਈ ਮਨਮੁੱਖ ਦਾ ਲੱਛਣ ਇਹ ਹੈ ਕਿ ਜਿਹੜਾ ਦੇਣ ਵਾਲੇ ਨਾਲੋਂ ਦਿੱਤੀ ਚੀਜ਼ ਨੂੰ ਚੰਗਾ ਸਮਝਦਾ ਹੈ, ਸਮਝੋ ਮਨਮੁੱਖ। ਅਤੇ ਜਿਸ ਨੂੰ ਸਭ ਕੁਝ ਦਿੱਤਾ ਹੋਇਆ ਪਹੁੰਚਦਿਆਂ ਦੇਣ ਵਾਲੇ ਨੂੰ ਵੀ ਚੇਤੇ ਰੱਖ, ਉਹ ਜੁੜਿਆ ਹੋਇਆ। ਤੋ ਮਹਾਰਾਜ ਨੇ ਕਿਹਾ, ਕੂੜ ਕੂੜੇ ਨੇਹ ਲੱਗਾ ਵਿਸਰਿਆ ਕਰਤਾ। ਫਿਰ ਮਹਾਰਾਜ ਕਹਿੰਦੇ, ਕਿਸ ਨਾਲ ਕੀਤਾ ਦੋਸਤੀ, ਕਿਹਦੇ ਨਾਲ ਪਿਆਰ ਕਰੀਆ? ਸਭ ਜਗ ਚੱਲਣ, ਸਾਰਾ ਜਗਤ ਹੀ ਚੱਲਣ ਵਾਲਾ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਪਰ ਇਹ ਜਿਹੜਾ ਝੂਠ ਛਲ ਜਾਣ ਵਾਲੀਆਂ ਚੀਜ਼ਾਂ ਨੇ, ਇਹ ਬਹੁਤ ਮਿੱਠੀਆਂ ਲੱਗਦੀਆਂ ਨੇ, ਸ਼ਹਿਦ ਵਰਗੀਆਂ ਮਿੱਠੀਆਂ ਲੱਗਦੀਆਂ, ਔਰ ਇਸ ਕੂੜ ਨੇ ਪੂਰਾਂ ਦੇ ਪੂਰ ਡੋਬ ਦਿੱਤੇ। ਫਿਰ ਮਹਾਰਾਜ ਬੜੀ ਨਿਮਰਤਾ ਨਾਲ ਕਹਿੰਦੇ ਨੇ, ਨਾਨਕ ਵਖਾਣ ਬੇਨਤੀ, ਨਾਨਕ ਵਖਾਣ ਬੇਨਤੀ, ਧਿਆਨ ਦੇਣਾ, ਕਿਉਂਕਿ ਤੁਹਾਡੇ ਹੱਥਾਂ ਵਿੱਚ ਪੋਥੀਆਂ ਨੇ, ਕੁਝ ਨੇ ਫੜੀਆਂ ਨੇ, ਕੁਝ ਨੇ ਨਹੀਂ ਫੜੀਆਂ, ਕੁਝ ਨੇ ਖੋਲੀਆਂ ਨੇ ਕਈਆਂ, ਪਰ ਮੇਰਾ ਫਰਜ਼ ਹੈ ਮੈਂ ਤੁਹਾਡਾ ਧਿਆਨ ਦਊਂ। ਇੱਥੇ ਨਾਨਕ ਦੇ ਕੱਕੇ ਨੂੰ ਅੰਕੜ ਹੈ, ਇੱਥੇ ਨਾਨਕ 'ਤੇ ਰੁਕਣਾ ਨਹੀਂ, ਇਹਨੂੰ ਵਖਾਣੇ ਨੂੰ ਨਾਨਕ ਦੇ ਨਾਲ ਜੋੜਦਾ, ਨਾਨਕ ਵਖਾਣੇ ਬੇਨਤੀ, ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੂੜ ਬਾਜ ਕੂੜੋ ਕੂੜ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਸਭ ਕੂੜ ਹੀ ਕੂੜ ਹੈ। ਹੁਣ ਅਸੀਂ ਸਮਝ ਲਈਏ ਬਈ ਕੂੜ ਕੀ ਹੈ ਅਤੇ ਸੱਚ ਕੀ ਸੱਚ, ਇਸੇ ਲਈ ਮਹਾਰਾਜ ਨੇ ਜਪਜੀ ਸਾਹਿਬ ਦੇ ਆਰੰਭ ਤੋਂ ਹੀ ਸਾਨੂੰ ਸਮਝਾ ਦਿੱਤਾ ਸੀ ਵੀ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਉਸ ਤੋਂ ਬਿਨਾਂ ਬਾਕੀ ਸਭ ਹੋ। ਅਤੇ ਜਿਹੜਾ ਛਲ ਜਾਣ ਵਾਲਾ ਹੈ ਇਹ ਠੀਕ ਹੈ ਕਿ ਇਹਦੀ ਚਮਕ ਦਮਕ ਸਾਨੂੰ ਮੋਹ ਲੈਂਦੀ, ਜਿਹਨੂੰ ਹੋਰ ਥੋੜ੍ਹਾ ਗਿਆਨ ਨਾਲ ਵਿਚਾਰਨਾ ਹੋਵੇ ਅਤੇ ਇਹਨੂੰ ਭਗਤਾਂ ਨੇ ਵੀ ਆਪਣੀ ਬਾਣੀ 'ਚ ਖੋਲਿਆ, ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛੁਰਤ ਦੁੱਖ ਪਾਇਆ ਸੋ ਗਤ ਭਈ। ਕਹਿੰਦੇ ਇੱਕ ਰਾਜਾ ਸੀ, ਥੋੜ੍ਹੀ ਜਿਹੀ ਰੋਚਕਤਾ ਬਣ ਜਾਏਗੀ ਤੁਹਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ। ਰਾਜਾ ਸੀ ਅਤੇ ਉਹ ਸੁੱਤਾ ਪਿਆ ਸੀ ਸਿੰਘਾਸਨ, ਉਹਨੂੰ ਸੁਪਨਾ ਆਇਆ ਕਿ ਮੈਂ ਮੰਗਤਾ ਬਣ ਗਿਆ, ਹੁਣ ਕਿੱਥੇ ਰਾਜਾ ਅਤੇ ਕਿੱਥੇ ਮੰਗਤਾ। ਫਿਰ ਮੰਗਣ ਗਿਆ ਲੋਕਾਂ ਦੇ ਘਰ, ਕਿਸੇ ਘਰੋਂ ਥੋੜ੍ਹੇ ਜਿਹੇ ਚੌਲ ਮਿਲੇ, ਕਿਸੇ ਦਾਲ ਮਿਲੀ, ਕਿ ਘੁਮਿਆਰ ਦੇ ਘਰੋਂ ਹਾਂਡੀ ਮੰਗ ਲਈ। ਸੜਕ ਦੇ ਕੰਢੇ ਤਿੰਨ ਇੱਟਾਂ ਜੋੜ ਕੇ ਨਾ ਅਤੇ ਕੱਕੜਾ ਇਕੱਠਾ ਕਰਕੇ ਅੱਗ ਵਾਲੀ ਅਤੇ ਕਹਿੰਦਾ ਹੁਣ ਖਿਚੜੀ ਬਣਾ ਕੇ ਖਾਵਾਂਗੇ। ਅਤੇ ਸੁਪਨੇ ਵਿੱਚ ਹੀ ਸਭ ਕੁਝ ਖਿਚੜੀ ਵੀ ਤਿਆਰ ਹੋ ਗਈ ਹੈ ਅਤੇ ਦੋ ਬੈਲ ਲੜਦੇ ਲੜਦੇ ਆ ਰਹੇ ਨੇ। ਤਾਂ ਉਹਨੇ ਆਖਿਆ ਵੀ ਕਹਿੰਦੇ ਮੇਰੇ ਉੱਤੇ ਨਾ ਚੜ ਜਾਣ। ਉਹ ਉਹਨਾਂ ਬੈਲਾਂ ਦੀ ਠੋਕਰ ਨਾਲ ਚੁੱਲ੍ਹਾ ਵੀ ਡਿੱਗ ਪਿਆ, ਹਾਂਡੀ ਵੀ ਟੁੱਟ ਗਈ, ਖਿਚੜੀ ਵੀ ਟੁੱਟ ਗਈ, ਉਹਦੀ ਅੱਖ ਵੀ ਖੁੱਲ ਗਈ। ਜਦੋਂ ਅੱਖ ਖੁੱਲ੍ਹੀ ਤਾਂ ਉਹਦੇ ਮੂੰਹੋਂ ਨਿਕਲਿਆ ਇਹ ਸੱਚ ਕਿ ਉਹ ਸੱਚ। ਸਮਝ ਗਏ ਉਹਨਾਂ ਵੀ ਜੋ ਮੈਂ ਸੁਪਨੇ ਵਿੱਚ ਦੇਖ ਰਿਹਾ ਸੀ ਉਹ ਸੱਚਾ ਸੀ ਜਾਂ ਜੋ ਮੈਂ ਜਾਗਰਤ ਵੀ ਦੇਖ ਰਿਹਾ ਉਹ ਸੱਚਾ। ਹੁਣ ਜਦੋਂ ਜਾਗਿਆ ਫਿਰ ਰਾਜੇ ਦਾ ਰਾਜਾ ਸੀ। ਤਾਂ ਇਸ ਸਵਾਲ ਦਾ ਜਵਾਬ ਲੈਣ ਲਈ ਉਸਨੇ ਬੜੇ ਬੜੇ ਪੰਡਿਤ ਬੁਲਾਏ, ਕਹਿੰਦਾ ਵੀ ਮੈਨੂੰ ਇਹਦਾ ਜਵਾਬ ਦਿਓ ਇਹ ਸੱਚ ਕਿ ਉਹ ਸੱਚ। ਉਹ ਵਿਚਾਰਿਆਂ ਨੂੰ ਗੱਲ ਕੋਈ ਦੱਸੇ ਨਾ, ਜਿਵੇਂ ਅਸੀਂ ਕਈ ਵਾਰੀ ਡਾਕਟਰ ਕੋਲ ਜਾ ਕੇ ਨੇ, ਡਾਕਟਰ ਸਾਹਿਬ ਪਤਾ ਨਹੀਂ ਕੀ ਹੁੰਦਾ ਮੈਨੂੰ, ਕੁਛ ਕੁਛ ਹੋ ਹੀ ਜਾਂਦਾ। ਉਹ ਕਹਿੰਦਾ ਕੀ ਖਾਧਾ ਇਹਨੂੰ, ਖਾਧਾ ਵੀ ਕੁਝ ਨਹੀਂ, ਅਸੀਂ ਐਵੇਂ ਕਰੀ ਜਾਂਦੇ ਹਾਂ। ਤਾਂ ਡਾਕਟਰ ਨੂੰ ਤਾਂ ਫਿਰ ਲੱਭਣਾ ਪੈਂਦਾ, ਉਹ ਹੌਲੀ ਹੌਲੀ ਲੱਭ ਲੈ। ਪੰਡਿਤਾਂ ਨੇ ਬੜਾ ਯਤਨ ਕੀਤਾ ਪਰ ਰਾਜੇ ਦੀ ਕੋਈ ਤਸੱਲੀ ਨਾ ਹੋਈ। ਰਾਜਾ ਕਹਿੰਦਾ ਬਈ ਤੁਸੀਂ ਕਾਹਦੇ ਪੰਡਿਤ ਹੋ, ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ, ਮੈਂ ਤੁਹਾਨੂੰ ਘਰ ਨਹੀਂ ਜਾਣ ਦੇਣਾ, ਨਜ਼ਰ ਬੰਦ, ਖਾਓ ਪੀਓ ਤੁਹਾਡੀ ਸੇਵਾ ਹੋਵੇ ਪਰ ਸਵਾਲ ਦਾ ਜਵਾਬ ਦਿਓ। ਹਾਹਾਕਾਰ ਮੱਚ ਗਈ। ਕਹਿੰਦੇ ਨੇ ਸਮੇਂ ਦੇ ਮਹਾਂਪੁਰਸ਼ ਅਸ਼ਟਾਪਕਰ ਸਨ, ਉਹਨਾਂ ਦਾ ਨਾਮ ਅਸ਼ਟਾਪਕਰ ਇਸ ਲਈ ਕਿ ਉਹਨਾਂ ਦੇ ਸਰੀਰ 'ਚ ਅੱਠ ਟੇਢ ਬੰਦ ਸਨ। ਕਿਸੇ ਦੀ ਇੱਕ ਬਾਂਹ ਇਉਂ ਮੁੜੀ ਹੋਵੇ ਤਾਂ ਕੈਸਾ ਲੱਗਦਾ, ਜੇ ਦੋਵੇਂ ਮੁੜੀਆਂ ਤਾਂ ਕੈਸਾ। ਉਹਨਾਂ ਅੱਠ ਟੇਢ ਪੈਂਦੇ ਸੀ, ਕਾਲੇ ਰੰਗ ਦੇ ਕਰੂਪ, ਪਰ ਬ੍ਰਹਮ ਗਿਆਨ ਜਿਹੜਾ ਸੀ ਬੜਾ ਸੀ। ਕਹਿੰਦੇ ਆਏ ਅਤੇ ਦੇਖ ਕੇ ਸਾਰੇ ਪੰਡਿਤ ਹੱਸਣ ਲੱਗ ਗਏ। ਉਹ ਹੱਸਣ ਲੱਗ ਪਏ ਅਤੇ ਰਿਸ਼ੀ ਜੀ ਵੀ ਹੱਸਣ ਲੱਗ ਪਏ। ਕਈ ਵਿਦਵਾਨ ਕਹਿੰਦੇ ਉਹਨਾਂ ਨੇ ਆਖਿਆ ਰਾਜਨ ਤੇਰੀ ਇਹ ਸਭਾ ਚਮਾਰਾਂ ਦੀ ਸਭਾ। ਬਾਹਮਣ ਤਾਂ ਬੜੇ ਤੱਤੇ ਹੋ ਗਏ, ਦੇਖੋ ਰਾਜਨ ਸਾਨੂੰ ਬਾਹਮਣ ਚਮਾਰ ਕਹਿੰਦਾ। ਖੈਰ ਰਾਜੇ ਨੇ ਆਦਰ ਕੀਤਾ, ਬਿਠਾਇਆ, ਆਖਣਗਾ ਮਹਾਰਾਜ ਇਹ ਤਾਂ ਹੱਸੇ ਨੇ ਤੁਹਾਡਾ ਸਰੀਰ ਦਾ ਟੇਢ ਵੇਖ ਕੇ ਤੁਸੀਂ ਕਿਉਂ ਹੱਸੇ? ਕਹਿੰਦੇ ਮੇਰਾ ਸਰੀਰ ਟੇਢਾ, ਇਹਨਾਂ ਦੀ ਬੁੱਧੀ ਟੇਢੀ ਹੈ। ਕਹਿੰਦੇ ਤੁਸੀਂ ਇਹਨੂੰ ਚਮਾਰ ਕਿਉਂ ਕਿਹਾ? ਕਹਿੰਦੇ ਹੋਰ ਕੀ ਆਖਾਂ, ਇਹਨਾਂ ਨੇ ਮੇਰਾ ਚਮ ਪਰਖਿਆ ਅਤੇ ਚਮ ਦੀ ਜਿਹੜਾ ਪਰਖ ਕਰੇ ਉਹਨੂੰ ਕੀ ਕਹਿੰਦੇ ਨੇ? ਚਮਾਰ। ਜੇ ਮੇਰਾ ਬ੍ਰਹਮ ਵੇਖਦੇ ਤਾਂ ਫਿਰ ਤਾਂ ਮੈਨੂੰ ਬ੍ਰਹਮ ਕਹਿੰਦਾ। ਸਰੀਰ ਮੇਰਾ ਟੇਢਾ ਜ਼ਰੂਰ ਹੈ, ਮੇਰਾ ਬ੍ਰਹਮ ਨਹੀਂ ਟੇਢਾ ਹੈਗਾ, ਇਸ ਲਈ ਮੈਂ ਇਹਨੂੰ ਚਮਾਰ। ਚਲੋ ਗੱਲ ਸ਼ੁਰੂ ਹੋਈ, ਦੱਸੋ ਸਵਾਲ। ਕਹਿੰਦੀ ਮੇਰਾ ਸਵਾਲ ਇਹ ਹੈ ਇਹ ਸੱਚ ਕਿ ਉਹ ਸੱਚ? ਅਸ਼ਟਾਪਕਰ ਜੀ ਕਹਿਣ ਲੱਗੇ ਇਹਦਾ ਜਵਾਬ 'ਚ ਬੜਾ ਸੌਖਾ ਹੈ, ਜੈਸਾ ਯੇ ਵੈਸਾ ਵੋ, ਜੈਸਾ ਵੋ ਤੈਗੇ। ਕਹਿੰਦਾ ਮਹਾਰਾਜ ਕੁਛ ਸਮਝ ਥੋੜ੍ਹੀ ਥੋੜ੍ਹੀ ਆਈ ਹੈ, ਚਲੋ ਚੰਗੀ ਤਰ੍ਹਾਂ ਸਮਝਾ। ਕਹਿੰਦੇ ਤੂੰ ਵੀ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ, ਤੂੰ ਵੀ ਆਪਣੀ ਗੱਲ ਗੋਲ ਮੋਲ ਕਰੀ ਜਾਂਦਾ ਅਤੇ ਤੇਰਾ ਜਵਾਬ ਵੀ ਗੋਲ ਮੋਲ ਹੀ ਹੈ। ਉਹਨੂੰ ਹੁਣ ਸਾਰੀ ਗੱਲ ਦੱਸਣੀ ਪਈ ਵੀ ਮੈਂ ਸੁੱਤਾ ਪਿਆ ਸੀ, ਮੈਂ ਮੰਗਤਾ ਬਣ ਗਿਆ, ਮੈਂ ਆਹ ਕੀਤਾ, ਮੈਂ ਉਹ ਕੀਤਾ, ਜਦੋਂ ਜਾਗਿਆ ਤਾਂ ਕੁਝ ਗਿਆ। ਕਹਿੰਦੇ ਬਸ ਅਸੀਂ ਜਵਾਬ ਵੀ ਠੀਕ ਦਿੱਤਾ, ਬਈ ਜਦੋਂ ਤੀਕਰ ਤੂੰ ਅਗਿਆਨਤਾ ਦੀ ਨੀਂਦਰ ਵਿੱਚ ਸੁੱਤਾ ਰਹੇਗਾ ਉਦੋਂ ਤੀਕਰ ਸਾਨੂੰ ਇਹ ਸਭ ਕੁਝ ਸੱਚਾ ਲੱਗੇ। ਜਿੱਦਣ ਤੈਨੂੰ ਗੁਰੂ ਦੀ ਕਿਰਪਾ ਨਾਲ ਗਿਆਨ ਦੀ ਜਾਗ ਆ ਗਈ ਤੈਨੂੰ ਪਤਾ ਲੱਗ ਜਾਏਗਾ ਵੀ ਇਹ ਸਭ ਕੂੜ ਹੀ ਕੂੜ, ਫਿਰ ਤੈਨੂੰ ਚਾਨਣ ਹੋ ਜਾਏਗਾ।